Thank you. சங்கடப்பட்டனே செய்யலாம். வாரம் ரூபனா சௌதரி செய்திக்காக வந்தவங்க அர்த்தசங்கிமாய் பாயிதா சர்வ பயா கர்த்தா எப்பதேஹி புரா புரா லா பிராப்தம் ரசனம் துவாரா சடுதிக்கு போந்தேரையே கண்ணானும் சரணவிச்சு விதாரத்தியே और नेत्रानु गुरु शुरू दे ध्यान तो बिना इधर उधर न जान दिता जाए बुद्ध नाल विचार करी गई यू मन एकाग्र होके पूरा पूरा लाभ उठाया करता है। मानुष तन की सफलता पैरों की सफलता सत्संग जान करके है। सत्संग की सफलता पैर सेवा दान कीतिया है। नेत्रां की सफलता गुरु दर्शन से है। कन्नां की सफलता हरिजस सुनिया है। जवान की सफलता हरिजस कीतिया है। मस्तक की सफलता नमस्कार भक्ति कीतिया है। तो यों शरीर की सारी सफलता सेवा भक्ति से है। अगर ना कीती जावे सेवा भक्ति मान गुतन दे विचार तां इह सारा शरीर ही दे अंग ही निष्फल गया। ਪਰ ਇਹ ਗੁਰੂ ਸ਼ਰਨ ਵਿੱਚ ਆ ਕੇ ਹੁੰਦੀ ਗੁਰੇ ਪੁਰਸ਼ ਦੀ ਗਤੀ ਨਹੀਂ ਦੱਸੀ ਨੂੰ ਬਾਣੀ ਦੱਸਦੀ ਹੈ।
Thank you.
ब्रह्मा जी गुरुजन कहने लगे जी को, कहने लगे नारदा पर जेड़े नगुरे पुरुष ने उनकी यही भी हालत होंगी, नगुरे पुरुष का तो कित भी भला नहीं दसिया। कहन लगा मैं थोड़ा पुत्र हाँ, तुम तीन मुख्य देवत्या ब्रह्मा उत्पत्ति करता विष्णु पालना से शिव संघार करता, उन्होंने तीन मुख्य देवत्या हो लोग थोड़ा ईश्वर मनते ही है, तो मैं थोड़ा पुत्र हाँ, मैंने भी कोई लौट है कि गुरु धारण कर। कहते जी शास्त्र मर्यादा उन्होंने कोई तंग नहीं कर सकता, ईश्वरी अवतार भी दुनिया से जाते रहे उन्होंने भी मर्यादा पूरी करनी पड़ी। नगुरे की गति ने मुक्त नहीं है, ब्रह्मा नु पुछो, नारद नु पुछो, वेद व्यास नु पुछो, वड़े वड़े प्रमाण दे के किसी गल सिद्ध करने वास्ते तीन वड़े प्रमाण दिते जान, फिर तो कुछ बीती आ जाने इस वास्ते मुक्त तो कित रहेगी। नगुरे कृष्ण तो अगे मनुखा दे भी और कि उसनों अगे मिलता कावा कुत्ता कुत्तिया छोटिया गलैनिया जूनिया मिलते क्यों दसते हैं जन्म तिकार जो उसनों मानुख देव नहीं मिलती ਆਮਾ ਕੁੱਤਿਆਂ ਕੁੱਤਿਆਂ ਗਲਿਆਂ ਆਦਿ ਦੀਆਂ ਜੋਨੀਆਂ ਵਿੱਚ ਕਰਨਾ ਪਏ। ਤੇ ਸਵਾਲ ਕੀਤਾ ਕਿਸੇ ਨੇ ਜਿਹੜੇ ਕਈ ਹੰਤਾਂ ਨੁਗਰੇ ਲਗਨ ਪੁੰਨ ਕਰਮ ਕਰਦੇ ਹਨ, ਈਸ਼ਵਰੀ ਕਾਨੂੰਨ ਹੈ ਕਰਮ ਦਾ ਫਲ ਮਿਲਣਾ, ਉਹਦੇ ਇਹਨਾਂ ਦੁਨੀਆਂ ਵਿੱਚ ਜਿਹੜੇ ਚਲੇ ਗਏ ਪੁੰਨ ਕਰਮਾਂ ਦਾ ਫਲ ਕਿੱਧਰ ਜਾਏਗਾ? ਪੁੰਨ ਕਰਮਾਂ ਦਾ ਫਲ ਸੁੱਖ ਹੈ, ਪਾਪ ਕਰਮਾਂ ਦਾ ਫਲ ਦੁੱਖ ਮੰਨਿਆ। ਤੇ ਇਸ ਕਰਕੇ ਉਹ ਕਿੱਧਰ ਜਾਣਗੇ? ਕਹਿੰਦੇ ਪੁੰਨ ਕਰਮ ਹੋਰ ਦੁਨੀਆਂ ਵਿੱਚ ਉਹਨਾਂ ਦਾ ਫਲ ਸੁੱਖ ਰੂਪ ਲੈਣਗੇ। ਕੁੱਤਿਆਂ ਦੀ ਸੇਵਾ ਥੋੜ੍ਹੀ ਹੁੰਦੀ ਹੈ, ਘੋੜਿਆਂ ਦੀ ਸੇਵਾ ਥੋੜ੍ਹੀ ਹੁੰਦੀ ਹੈ, ਕਈ ਕਿਸਮਾਂ ਦੀ ਬੜੀ ਸੇਵਾ ਹੁੰਦੀ ਹੈ, ਪੁੰਨ ਕਰਮਾਂ ਦਾ ਫਲ ਮੰਨਿਆ ਜਾਂਦਾ। ਪਰ ਨੁਗਰੇ ਰਹਿ ਕੇ ਉਹਨਾਂ ਨੇ ਪੁੰਨ ਕਰਮ ਕੀਤੇ ਹਨ, ਤਾਂ ਜਿਹੜੀ ਗਤੀ ਹੈ ਮੁਕਤ ਹੈ ਉਹ ਤਾਂ ਗੁਰੂ ਬਿਨਾਂ ਹੁੰਦੀ ਨਹੀਂ। ਵਿਸ਼ਵਾਸ ਦੇ ਇਹੋ ਜਿਹੇ ਬਹੁਤ ਸਾਰੇ ਬਚਨ ਬਾਬਾ ਜੀ ਨੂੰ ਉਸ ਪੰਡਿਤ ਨੇ ਸੁਣਾਏ ਅਤੇ ਉਹਨਾਂ ਦੇ ਚਿੱਤ ਵਿੱਚ ਅੱਛੀ ਤਰ੍ਹਾਂ ਇਹ ਗੱਲ ਬੈਠ ਗਈ ਵੀ ਗੁਰੂ ਬਿਨਾਂ ਗਤੀ। ਪਰ ਉਮਰ 60-62 ਸਾਲ ਦੀ ਹੋ ਗਈ, ਯਾਨੀ ਬੁਢਾਪਾ ਆ ਗਿਆ, ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪੇ ਨੇ ਮੂੰਹ ਪਾਇਆ ਹੈ, ਸਾਸ ਪੂਰੀ ਹੋ ਜਾਂਦੀ ਹੈ, ਇਹਨੂੰ ਕੋਈ ਰੋਕਣ ਦਾ ਸਮਰੱਥ ਨਹੀਂ। ਛਿੰਨ ਛਿੰਨ ਕਰਕੇ ਇਨਸਾਨ ਦੀ ਉਮਰ ਬੀਤਦੀ ਜਾਂਦੀ ਹੈ, ਪਤਾ ਲੱਗਦਾ ਕੁਛ ਨਹੀਂ। ਦਰਅਸਲੇ ਉਮਰ ਹੀ ਮਾਇਆ ਰੂਪ, ਮਾਇਆ ਕਹਿੰਦੀ ਉਸਨੂੰ ਹੋਵੇ ਕੁਛ ਨਾ ਅਣਹੁੰਦਾ ਜਿਹਾ ਦਿਖਾਈ ਦੇਈ ਜਾਂਦਾ। ਹਾਂ, ਜਿਵੇਂ ਜਾਦੂਗਰ ਦੇ ਜਾਦੂ ਦੇ ਵਕਤ ਦੇ ਜਿਹੜੇ ਖੇਲ ਹੁੰਦੇ ਹਨ, ਚੀਜ਼ਾਂ ਹੁੰਦੀਆਂ ਦਾ ਹੁੰਦੀਆਂ ਕੁਛ ਨਹੀਂ, ਲੇਕਿਨ ਦਿਖਾਈ ਦਿੰਦੀਆਂ, ਉਹ ਦੇਖਣ ਵਾਲਿਆਂ 'ਤੇ ਪੂਰਾ ਪੂਰਾ ਅਸਰ ਕਰਦੀਆਂ ਹਨ। ਜਾਦੂਗਰ ਜਾਣਦੇ ਵੀ ਹੈ ਕੁਛ ਨਹੀਂ ਮੇਰੇ ਹੱਥ ਦੀ ਸਫਾਈ। ਇਸੀ ਤਰ੍ਹਾਂ ਈਸ਼ਵਰੀ ਮਾਇਆ ਦਾ ਖੇਲ ਹੈ ਸਾਰਾ ਸੰਸਾਰ, ਹਰਦੀ ਰਚਿਆ ਲਿਖਿਆ ਸਭ ਕੁਛ। ਉਮਰ ਦੀ ਬਾਬਤ ਹੀ ਦੱਸਿਆ ਨਾ,
ਹਾਂ।
ਸਚਨੋ ਵਡਿਆਈ ਵਿਚਾਰ ਕਰਨੀ ਆਦੇ ਕੱਪੜਾ ਨਜ਼ਰੀ ਨੂੰ ਵਾਹਿਗੁਰੂ ਦੇ ਪਿਆਰੇ ਉਸਨੋ ਕੇ ਆਪਣੀ ਕੁਦਰਤੀ ਨੀਂਦ ਲੈ ਕੇ ਖੜਦੇ ਹਨ। ਇੱਕ ਵੀ ਸ਼ੌਕ ਜਾਗਦਾ ਉੱਠ ਕੇ ਸੋਚ ਇਸ਼ਨਾ ਸਰੀਰ ਦੀ ਸ਼ੁੱਧੀ ਕਰਕੇ ਵਾਹਿਗੁਰੂ ਦੇ ਵਸ ਵਿੱਚ ਜੁੜਨ ਭਜਨ ਆਨੰਦ ਮਾਣਨ ਦਾ ਉਹ ਵਕਤ ਹੋ ਆਇਆ। ਉਸ ਮੌਕੇ ਜੋ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਦੇ ਨੇ ਉਹਨੂੰ ਕੀ ਫਲ ਮਿਲਦਾ? ਦੁਨੀਆਂ 'ਤੇ ਹਰ ਕੰਮ ਦਾ ਕੋਈ ਨਾ ਕੋਈ ਰਿਜ਼ਲਟ ਹੈ, ਫਲ ਹੈ, ਨਤੀਜਾ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਭਜਨ ਕਰਦੇ ਨੇ ਉਹਨਾਂ ਦੀ ਦਾਵਤ ਹੀ ਗੁਰੂ ਨੇ ਐਸੇ ਫਰਮਾਇਆ। ਇਸ਼ਨਾਨ ਸਿਮਰ ਪਰਬ ਆਪਣਾ ਮਨ ਤਨ ਭੈ ਅਰੋਗਾ ਕੋਟ ਵਿਘਨ ਲਾਥੇ ਪਰਬ ਸ਼ਰਨ ਪ੍ਰਗਟੇ ਭਲੇ ਸੰਯੋਗਾ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਵਸਤੇ ਸਰੀਰ ਦੀ ਸ਼ੁੱਧੀ ਦੁਆਰਾ ਜੋ ਭਜਨ ਕਰਨਾ ਹੈ, ਸਿਮਰਨ ਕਰਨਾ ਹੈ, ਵਾਹਿਗੁਰੂ ਦੀ ਯਾਦ ਕਰਨੀ ਹੈ, ਉਸ ਦੁਆਰਾ ਮਨ ਦੇ ਔਰ ਤਨ ਦੇ ਦੋਨੋਂ ਕਿਸਮ ਦੇ ਰੋਗ ਦੂਰ ਹੁੰਦੇ ਹਨ। ਇਨਸਾਨ ਮਨ ਕਰਕੇ ਵੀ ਰੋਗੀ ਹੈ, ਤਨ ਕਰਕੇ ਵੀ ਰੋਗੀ ਹੈ। ਤਨ ਦੇ ਰੋਗਾਂ ਨੂੰ ਤਾਂ ਤਕਰੀਬਨ ਸਭ ਲੋਕ ਜਾਣਦੇ ਹੀ ਹੋਣਗੇ, ਮਨ ਦੇ ਰੋਗਾਂ ਦੀ ਵੱਧ ਕੋਈ ਥੋੜ੍ਹੇ ਜਾਣਦੇ। ਮਨ ਨੇ ਪਰੇਸ਼ਾਨ ਰਹਿਣਾ, ਅਸ਼ਾਂਤ ਰਹਿਣਾ, ਗਲਦੇ ਬਲਦੇ ਰਹਿਣਾ, ਦੁਖੀ ਰਹਿਣਾ, ਉਦਾਰੇ ਰਹਿਣਾ, ਇਹ ਸਾਰੇ ਮਨ ਦੇ ਹੀ ਰੋਗ ਹਨ। ਉਹ ਮਨ ਦੇ ਦੁੱਖ ਦਾ ਕਾਰਨ ਮਨ ਅਤੇ ਤਨ ਭਾਵੇਂ ਦੋਨਾਂ ਦਾ ਗਹਿਰਾ ਤਾਲਕ ਹੈ। ਪੰਜਾਂ ਤੱਤਾਂ ਦੀ ਅਸਥੂਲ ਅੰਸ ਤਨ ਹੈ, ਪੰਜਾਂ ਤੱਤਾਂ ਦੀ ਸੂਖਮ ਅੰਸ ਮਨ ਹੈ। ਪਰ ਨਾ ਅਗਰ ਮਨ ਦੁਖੀ ਹੈ ਸ਼ਾਂਤ ਹੈ, ਸਰੀਰ 'ਤੇ ਵੀ ਇਸਦਾ ਅਸਰ ਪੈਂਦਾ। ਸਰੀਰ ਨੂੰ ਕੋਈ ਖੇਦ ਹੈ, ਦੁੱਖ ਹੈ, ਮਨ 'ਤੇ ਵੀ ਅਸਰ ਪਿਆ ਕਰਦਾ, ਇਹਨਾਂ ਤਲ ਜੋ ਹੈ। ਸੋ ਇਸ ਕਰਕੇ ਸਵੇਰੇ ਅੰਮ੍ਰਿਤ ਵੇਲੇ ਬ੍ਰਹਮ ਮੁਹੂਰਤ ਦੇ ਵਿੱਚ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦਾ ਜੋ ਭਜਨ ਕਰਨਾ ਹੈ, ਉਸ ਕਰਕੇ ਮਨ ਦੇ ਔਰ ਤਨ ਦੇ ਦੋਨੋਂ ਕਿਸਮ ਦੇ ਰੋਗ ਦੂਰ ਹੁੰਦੇ ਹਨ। ਫਿਰ ਤੀਜੀ ਗੱਲ ਹੋਰ ਦੱਸਦੇ ਹਨ, ਕੋਟ ਵਿਘਨ ਲਾਥੇ ਪਰਬ ਸ਼ਰਨ। ਉਲਟੇ ਭਲੇ ਸੰਜੋਗਾ ਆਪਣੇ ਆਪ ਨੂੰ ਪ੍ਰਭੂ ਵਾਹਿਗੁਰੂ ਦੀ ਸ਼ਰਨ ਗਿਰਾ ਦੇਣਾ। ਇਸ ਕਰਕੇ ਵਿਵਹਾਰ ਪਰਮਾਤਮਾ ਦੇ ਬੇਅੰਤ ਵਿਘਨ ਦੂਰ ਹੋ ਕੇ ਸਹੂਲੀਅਤ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਕਹਿੰਦਾ, ਐ ਜੀਵ ਤੂੰ ਮੇਰੀ ਸ਼ਰਨ ਹੈ, ਮੈਂ ਤੈਨੂੰ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰਦੀ ਹਾਂ। ਜਦੋਂ ਪੂਰੇ ਤਰੀਕੇ ਸਿਰ ਪ੍ਰਭੂ ਦੀ ਸ਼ਰਨ ਗਿਰ ਜਾਏ, ਸੰਸੇ ਵਾਲੀ ਗੱਲ ਕੋਈ ਨਹੀਂ, ਤਮਾਮ ਦੁੱਖਾਂ ਪਾਪਾਂ ਤੋਂ ਬਰੀ ਹੋ ਜਾਂਦੀ। ਇਸ ਕਰਕੇ ਹੋਰ ਤਮਾਮ ਦੁੱਖਾਂ ਪਾਪਾਂ ਨੂੰ ਬਰੀ ਹੋਣ ਦਾ ਕੋਈ ਇਲਾਜ ਨਹੀਂ। ਇਉਂ ਗੁਰੂ ਕੇ ਸਿੱਖ ਵਾਹਿਗੁਰੂ ਦੇ ਪਿਆਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਸਿਮਰਨ ਭਜਨ ਵਿੱਚ ਜੁੱਟ ਜਾਂਦੀ ਵੀ ਅੰਮ੍ਰਿਤ। ਬਾਬਾ ਅਮਰਦਾਸ ਜੀ ਦੇ ਭਤੀਜੇ ਨੂੰ ਵੀ ਇਹੀ ਹੋਈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਸੀ, ਆਪ ਅੰਮ੍ਰਿਤ ਵੇਲੇ ਰੋਜ਼ ਉੱਠ ਕੇ ਇਸ਼ਨਾਨ ਆਦਿ ਕਰਕੇ ਉਸਦੇ ਸਿਮਰਨ ਧਿਆਨ ਵਿੱਚ ਗੁਪਤ ਅਭਿਆਸ ਵਿੱਚ ਬੈਠਣਾ, ਉਸ ਤੋਂ ਬਾਅਦ ਦੁੱਧ ਆਦਿ ਰੱਖਣਾ ਸ਼ੁਰੂ ਕਰ ਦੇਣੇ ਦੇ ਪਿੰਡਾਂ ਵਿੱਚ। ਕਿਉਂ ਰੋਜ਼ ਦਾ ਉਸਦਾ ਕਰਤੱਵ ਸੀ। ਸਾਧ ਸਿੰਘ ਜੀ ਕਈ ਮਤ ਮਤਾਂਤਰਾਂ ਵਾਲੇ ਕਹਿੰਦੇ ਹਨ, ਇਸਤਰੀ ਜਾਮੇ ਦਾ ਇਸ ਜਾਮੇ ਵਿੱਚ ਉਧਾਰ ਨਹੀਂ, ਮੁਕਤ ਨਹੀਂ ਹੁੰਦੀ, ਅੱਗੇ ਹੋਰ ਮਾਨੁਖ ਜਾਮਾ ਧਾਰਨਾ ਪਏਗਾ ਸੁੱਤ ਕਲਿਆਣ ਵਾਲੀ। ਪਰ ਸਾਧ ਸਿੰਘ ਇਹ ਗੱਲ ਵਿਚਾਰ ਦੀ ਕਸੌਟੀ 'ਤੇ ਲਾ ਕੇ ਦੇਖੇ, ਬਿਲਕੁਲ ਗਲਤ। ਕਲਿਆਣ ਬ੍ਰਹਮ ਗਿਆਨ ਸੇ ਹੈ, ਜਨਮ ਦੀ ਨਿਵਿਰਤੀ ਬ੍ਰਹਮ ਗਿਆਨ ਸੇ ਹੈ, ਦੂਸਰਾ ਪ੍ਰਭੂ ਮਿਲਾਪ ਸੇ ਹੈ। ਬ੍ਰਹਮ ਗਿਆਨ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ ਹੋਣਾ, ਮਨ ਦੀ ਸ਼ੁੱਧੀ ਸੇਵਾ ਆਦਿ ਕੰਮ ਕਰਨਾ ਸੇ ਹੈ, ਔਰ ਇਕਾਗਰਤਾ ਭਜਨ ਨਾਲ ਹੈ। ਅਤੇ ਭਜਨ ਕਰਨ ਦਾ ਅਧਿਕਾਰ ਜਿੱਥੇ ਆਦਮੀਆਂ ਨੂੰ ਹੈ, ਉੱਥੇ ਮਨ ਬੀਜੀਆਂ ਨੂੰ ਸੇਵਾ ਵੀ ਕਰ ਸਕਦੇ ਹਾਂ, ਸਿਮਰਨ ਅਭਿਆਸ ਵੀ ਕਰ ਸਕਦੇ ਹਾਂ। ਬ੍ਰਹਮ ਗਿਆਨ ਅੰਤਰਕਰਨ ਦਾ ਸੁਭਾਅ ਹੈ, ਮਨ ਚਿਤ ਬੁੱਧ ਅਹੰਕਾਰ ਨੂੰ ਅੰਤਰਕਰਨ ਕਹਿੰਦੇ ਹਨ। ਸੋ ਇਹਦੇ ਵਿੱਚ ਹੀ ਤਿੰਨ ਦੋਸ਼ ਪਏ ਨੇ, ਮਨ ਬਖੇਪ ਆਵਰਣ ਪਏ ਹੋਏ ਹਨ, ਜੋ ਮੁਕਤ ਵਿੱਚ ਰੁਕਾਵਟ ਰੂਪ ਹਨ। ਇਹਨਾਂ ਦੀ ਨਿਵਿਰਤੀ ਕਮਲ ਪਾਸ਼ਨਾ ਗਿਆਨ ਸੀ ਦੱਸੀ ਹੈ। ਇਸ ਕਰਕੇ ਸਿੱਧਾ ਹੀ ਸੀ ਜਾਣੇ ਵਿੱਚ ਕਲਿਆਣ ਹੋ ਸਕਦੀ ਹੈ। ਇਸ ਲਈ ਇਤਿਹਾਸਾਂ ਨੂੰ ਦੇਖੋ, ਰਾਣੀ ਚੁੜਾਲਾਂ ਵਾਲੀ ਨੇ ਰਾਜੇ ਸਿੱਖ ਪ੍ਰਜਵਾਗਿਆਂ ਨੂੰ ਕੈਸੇ ਮੁਸ਼ਕਲਾਂ ਨਾਲ ਗਿਆਨ ਕੀਤਾ। ਫਿਰ ਰਾਣੀ ਮੰਦਾਲਸਾ ਨੇ ਪ੍ਰਣ ਕੀਤਾ ਸੀ, ਜਿਹੜਾ ਬੱਚਾ ਮੇਰੇ ਤੋਂ ਜਨਮ ਲਏਗਾ ਹੋਰ ਅੱਗੇ ਫਿਰ ਜਨਮ ਵਿੱਚ ਨਹੀਂ ਆਏਗਾ। ਉਹਦਾ ਪ੍ਰਣ ਐਸਾ ਹੀ ਰਿਹਾ। ਇਸੀ ਤਰ੍ਹਾਂ ਹੋਰ ਸਾਡੇ ਗੁਰੂ ਘਰ ਵਿੱਚ ਮਾਈ ਭਾਗੋ ਜੈਸੀ ਬਣ ਜਦੋਂ ਐਸੀ ਗੱਲ ਹੈ, ਫਿਰ ਇਹ ਕੈਸੇ ਹੋ ਸਕਦੀ ਅੱਗੇ ਹੋਰ ਜਾਣਾ ਪਾਲਣਾ ਚਾਹੀਦਾ। ਕੋਈ ਅਗਰ ਅਧਿਕਾਰ ਹੈ ਪੂਰਾ ਮਨ ਦੀ ਸਿੱਧੀ ਗਾਰੇ ਅਵਸਥਾ ਪ੍ਰਾਪਤ ਹੋਈ, ਇਸੀ ਜਾਮੇ ਵਿੱਚ ਕਲਿਆਣ ਹੈ। ਆਹ ਬੀਬੀ ਅੰਮ੍ਰਿਤ, ਅੰਮ੍ਰਿਤ ਵੇਲੇ ਪਹਿਰ ਸਵਾ ਪਹਿ ਰਾਤ ਰਹਿਣਾ, ਰੋਜ਼ ਉੱਠ ਕੇ ਇਸ਼ਨਾਨ ਕਰਕੇ ਉਸਦੇ ਰੋਸ਼ਨੇ ਚੁੱਪ ਚੁਪਾ ਤੇ ਸਿਮਰਨ ਧਿਆਨ ਵਿੱਚ ਜੁੜਨਾ, ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕਰ ਦੇਣਾ। ਦੁੱਧ ਰਿੜਕਣ ਵੇਲੇ ਹੱਥੀਂ ਦੁੱਧ ਰਿੜਕਿਆ ਜਾਂਦਾ ਸੀ, ਜ਼ਬਾਨ ਦੇ ਅੰਮ੍ਰਿਤ ਵੇਲੇ ਦੀ ਬਾਣੀ ਉਹਦਾ ਪਾਠ ਕਰਨਾ। ਇਸੀ ਤਰ੍ਹਾਂ ਅੱਜ ਵੀ ਕੀਤਾ, ਇਸ਼ਨਾਨ ਆਦਿ ਕਰਕੇ ਕੁਛ ਦੇਰ ਚੁੱਪ ਚੁਪਾ ਤੇ ਸਿਮਰਨ ਅਭਿਆਸ ਕੀਤਾ, ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ। ਨਾਲ ਦੀ ਨਾਲ ਹੀ ਸ੍ਰੀ ਆਸਾ ਜੀ ਦੀ ਵਾਰ, ਸਾਰੀਆਂ ਆਸਾਂ ਪੂਰੀਆਂ ਕਰਨ ਵਾਲੀ, ਜਿਸ ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ ਅਤੇ ਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਦਾਤਾ ਹੈ, ਉਸ ਆਸਾ ਜੀ ਦੀ ਵਾਰ ਦਾ ਹੱਥ ਪਾਉ ਕਰ ਕੰਮ ਕਰ ਕੀਰਤਨ ਪ੍ਰਤੀ ਮਾਰਗ ਵਿੱਚ ਇਕਾਂਤ ਬੈਠ ਕੇ ਸਿਮਰਨ ਸਮਾਧੀ ਵਿੱਚ ਜੁੜਦੇ ਨੇ। ਪ੍ਰਭੂ ਦੇ ਵਾਹਿਗੁਰੂ ਦੇ ਪਿਆਰ ਸਤਸੰਗ ਵਿੱਚ ਬੈਠ ਕੇ ਆਪਣੀ ਬਿਰਤੀ ਹਰੀ ਜਸ ਵਿੱਚ ਜੋੜਦੇ ਹਨ, ਇਹਦੀ ਪ੍ਰਸਤੀ ਹੈ। ਫਿਰ ਕੰਮਕਾਰ ਦੇ ਦੌਰਾਨ ਵਿੱਚ ਵੀ ਸਿਮਰਨ ਜਾਰੀ ਰੱਖਦੇ ਹਨ। ਨਾਮਾ ਕਹਿ ਤਰਲੋਚਨਾ ਮੁੱਖੇ ਰਾਮ ਸਮਾਨ ਆਦਿ ਪਾਉ ਕਰ ਕਾਮ ਸਰ ਕੀਰਤਨ ਜਦੋਂ ਨਾਮਦੇਵ ਦੀ ਛਤਰੀ ਬਣਾਈ, ਤਰਲੋਚਨ ਭਗਤ ਦਰਸ਼ਨ ਕਰਨ ਵਾਸਤੇ ਆ ਨਾਮਦੇਵ ਨੇ, ਦੇਖੀ ਕਿਵੇਂ ਭਗਤੀ ਕਰਦਾ, ਅੱਗੇ ਆਪਣਾ ਕਰਦਾ ਕੰਮ ਕਰਦੇ ਸੀ, ਚੰਦੇ ਖਾਸ ਰਹੇ ਮਿਲ ਕੇ ਉਹਨਾਂ ਨੂੰ ਇਹ ਸੰਦੇਹ ਪੈਦਾ ਹੋ ਗਿਆ, ਇਸ ਤਰਜਬਾਤ ਹੈ ਇਹ ਤਾਂ ਜਿਵੇਂ ਦੁਨੀਆਂ ਦੇ ਲੋਕ ਕੰਮਾਂ ਕਾਰਾਂ ਵਿੱਚ ਮਸ਼ਗੂਲ ਹਨ, ਇਹ ਵੀ ਆਪਣੇ ਕੰਮ ਵਿੱਚ ਲੱਗਿਆ ਹੋਇਆ। ਇਸ ਮੌਕੇ ਇੱਕ ਸ਼ੰਕਾ ਮੈਂ ਇੱਕ ਲੋਕ ਐਸੇ ਉਚਾਰਨ ਕੀਤਾ, thank you. ਬਹੁਤ ਸਾਰੇ ਸਤਪੁਰਸ਼ਾਂ ਦੇ ਮਾਲਕ ਦੇ ਹੁੰਦੇ ਤੇ ਕਈ ਲੋਕਾਂ ਨੂੰ ਸ਼ੰਕੇ ਪੈਦਾ ਹੁੰਦੇ ਸੀ ਤੇ ਕਈ ਹੁੰਦੇ ਕਿ ਰਾਜੇ ਜੰਗ ਤੇ ਸੁਖਦੇਵ ਨੂੰ ਸ਼ੰਕਾ ਪੈਦਾ ਹੁੰਦਾ ਰਾਜਾ ਹੈ ਸਭ ਤੋਂ ਜ਼ਿਆਦਾ ਦੁਖੀ ਹੁੰਦੇ ਰਾਜੇ ਲੋਕ ਜ਼ਿਆਦਾ ਕੰਮ ਹੁੰਦੇ ਤੇ ਬ੍ਰਹਮ ਗਿਆਨੀ ਕੈਸੇ ਹੋ ਸਕਦੇ ਉਹਨੂੰ ਸ਼ੰਕਾ ਪੈਦਾ ਸ਼ੰਕਾ ਦੂਰ ਵੀ ਹੈ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਫਕੀਰ ਨੂੰ ਮੁਸਲਮਾਨ ਫਕੀਰ ਨੂੰ ਕੇਸਰ ਉਸਨੂੰ ਸ਼ੰਕਾ ਪੈਦਾ ਹੋਇਆ ਉਹਦਾ ਸ਼ੰਕਾ ਦੂਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਤੇ ਇੱਕ ਸ਼ੰਕਾ ਪੈਦਾ ਉਹਦਾ ਵੀ ਸ਼ੰਕਾ ਇਸੀ ਤਰ੍ਹਾਂ ਇੱਧਰ ਨਾਮਦੇਵ ਦੇ ਉੱਪਰ ਤ੍ਰਿਲੋਚਨ ਨੂੰ ਸ਼ੰਕਾ ਪੈਦਾ ਬੜੇ ਕੰਮ ਕਰਦੇ ਹੁੰਦੇ ਸੀ ਕੁੜੀ ਕਿਹੜੇ ਵੇਲੇ ਕਰਦਾ ਫਿਰ ਅੱਧੇ ਤੇ ਇੰਨਾ ਦਿਆਲ ਹੈ ਬੜੇ ਕੰਮ ਕਰਦੇ ਫਿਰ ਇਹ ਸ਼ੰਕਾ ਜਦੋਂ ਉਸਨੇ ਕੀਤਾ ਨਾਮਦੇਵ ਨੇ ਉੱਤਰ ਦਿੱਤਾ ਭਗਤ ਤ੍ਰਿਲੋਚਨ ਜੀ ਆਪ ਤਾਂ ਖੁਦ ਭਗਤੀ ਕਰਨ ਵਾਲੇ ਭਗਤੀ ਜੀ ਨੂੰ ਕਹਿੰਦੇ ਗੁਰੂ ਪ੍ਰਭੂ ਦਾ ਪ੍ਰੇਮ ਨਾਲ ਭਜਨ ਕਰਨਾ ਉਸਨੂੰ ਯਾਦ ਰੱਖਣਾ ਕਿਸਨੂੰ ਯਾਦ ਰੱਖਣਾ ਮਨ ਉਹਦੀ ਭਗਤੀ ਕਰਨੀ ਉਹਦਾ ਭਜਨ ਕਰਨਾ ਤੋ ਯਾਦ ਕਰਨਾ ਹੱਥਾਂ ਪੈਰਾਂ ਦਾ ਕੰਮ ਨਹੀਂ ਯਾਦ ਮਨ ਦਾ ਸੁਭਾਅ ਕਿਸੇ ਵਸਤੂ ਨੂੰ ਯਾਦ ਮਨ ਕਰਿਆ ਕਰ ਖਿਆਲ ਚੰਗਾ ਕੀ ਕਹਿੰਦੇ ਹੱਥੀ ਪੈਰੀ ਜੇ ਕੰਮ ਹੋਈ ਚੱਲੇ ਹਰਜ ਕੀ ਹੈ ਅੰਤਰੀ ਭਜਨ ਹੋਈ ਚੱਲੇ ਨਾਮਾ ਕਹਿ ਤਰਲੋਚਨਾ ਮੁਖੇ ਰਾਮ ਸੰਭਾਲ ਆਦਿ ਪਾਉ ਕਰ ਕਾਮ ਸਭ ਕੀਰਤਨ ਤ੍ਰਿਲੋਚਨਾ ਮੁਖ ਤੇ ਰਾਮ ਸੁਮਾਰ ਹੱਥ ਪਰ ਹੱਥ ਪਾਉਂ ਕਰ ਕਾਮ ਸਭ ਕੀਤ ਨੰਜਨਾ ਚਿਤ ਪਰਮੇਸ਼ਰ ਨਾਲ ਲਗਾ ਰੱਖੋ ਹੱਥੀ ਪੈਰੀ ਕੰਮ ਕਰੀ ਚੱਲੋ ਸਾਧਨ ਹੱਥੀ ਪੈਰੀ ਕੰਮ ਕਰਨੀ ਕਿਸੇ ਵੀ ਭਜਨ ਹੋ ਸਕਦਾ ਪਰ ਸੁਭਾਵ ਬਣਿਆ ਹੋਵੇ ਔਰ ਵਿਚਾਰ ਪ੍ਰਾਪਤ ਹੋਏ ਦਿਮਾਗੀ ਕੰਮ ਕਰਨ ਵੇਲੇ ਲਿਖਣ ਪੜ੍ਹਨ ਦਾ ਕੁਛ ਸੋਚਣ ਦਾ ਕੰਮ ਫਿਰ ਜ਼ਰੂਰ ਭਜਨ ਹੋਵੇਗਾ ਕਿਉਂਕਿ ਭਜਨ ਦੀ ਖਿਆਲ ਦਾ ਹੀ ਕੰਮ ਹੈ ਲਿਖਣਾ ਪੜ੍ਹਨਾ ਔਰ ਕੁਛ ਸੋਚਣਾ ਇਹ ਵੀ ਖਿਆਲ ਦਾ ਹੀ ਕੰਮ ਹੈ ਇਸ ਵੇਲੇ ਜਿਹੜੇ ਇਹੋ ਜਿਹੇ ਜਿਹਨਾਂ ਨੂੰ ਦਿਮਾਗੀ ਕੰਮ ਕਰਨ ਦਾ ਜ਼ਿਆਦਾ ਕੋਈ ਆਪਣਾ ਵਿਵਹਾਰ ਸਾਰ ਹੈ ਉਹਨਾਂ ਨੂੰ ਬਹੁਤ ਸਾਰੇ ਸਮੇਂ ਬਿਜਲੀ ਮਿਲਦੇ ਰਹਿੰਦੇ ਉਹਨੂੰ ਸੰਭਾਲੀ ਜਾਂਦੇ ਹਨ ਫਿਰ ਆਵਾਜ਼ਾਂ ਵੀ ਅੰਬ ਦੁੱਧ ਰਿਟਣਾ ਸ਼ੁਰੂ ਕਰ ਦਿੰਦੀ ਹੈ ਜ਼ੁਬਾਨ ਦੇ ਨਾਲ ਅਸਾਂ ਦੀ ਦੀਵਾਰ ਦਾ ਪਾਠ ਕਰਨਾ ਸ਼ੁਰੂ ਕਰਦੀ ਹੈ ਬਾਬਾ ਅਮਰਦਾਸ ਜੀ ਨੂੰ ਕਿਉਂਕਿ ਸਾਰੀ ਰਾਤ ਨੀਂਦ ਨਹੀਂ ਸੀ ਪਈ ਲਗਨ ਕੀ ਸੀ ਮੇਰੀ ਮਿਲਾਪ ਦੀ ਇਹੀ ਚਿਤ ਵਿੱਚ ਫਿਕਰ ਸੀ ਮਨ ਉਮਰ ਸਾਰੀ ਲੰਘੀ ਹੈ ਜੇ ਗੁਰੂ ਮਿਲਾਪ ਹੋਇਆ ਨਹੀਂ ਜੇਕਰ ਸਰੀਰ ਅੰਤ ਹੋ ਗਿਆ ਮਾਨੁਖ ਦੇ ਹੋਰ ਦੁਨੀਆਂ ਵਿੱਚ ਭਟਕਣਾ ਪਏਗਾ, ਇਹ ਚਿੰਤਾ ਵਾਰ ਵਾਰ ਸਤਾਉਂਦੀ ਸੀ। ਸੋ ਜਦੋਂ ਉਧਰਟਣਾ ਸ਼ੁਰੂ ਕੀਤਾ, ਪਹਿਲਾ ਹੀ ਸਲੋਕ ਆਉਂਦਾ ਉਹਦੇ ਵਿੱਚ ਇਹ ਵਚਨ ਆਉਂਦਾ, ਮੁਸ਼ਕਿਲ ਤੇ ਮੁਸ਼ਕਿਲ ਵੀ ਹੈ। ਗੁਰੂ ਜੀ ਨੇ ਇਸ ਸਮੇਂ ਦੇ ਮੰਦਬੁੱਧ ਲੋਕਾਂ ਵਾਸਤੇ ਹੀ ਗੁਰਬਾਣੀ ਸੁਖੈਨ ਬਾਣੀ ਉਹਨਾਂ ਦੀ ਕਲਿਆਣ ਵਾਸਤੇ ਉਚਾਰਨ ਕੀਤੀ। ਇਸੀ ਪੰਡਿਤ ਨੇ ਸਵਾਲ ਕੀਤਾ ਸੀ ਮਹਾਰਾਜ, ਪਹਿਲੇ ਕਿਹੜਾ ਵੇਦ ਬਾਣੀ ਹੈ ਨਹੀਂ ਸੀ, ਉਸਦੇ ਅਨੁਸਾਰ ਚੱਲ ਕੇ ਹੀ ਜੀਵਾਂ ਦੀ ਕਲਿਆਣ ਹੋ ਸਕਦੀ ਸੀ। ਆਪਣੇ ਬਾਣੀ ਉਚਾਰਨੀ ਸ਼ੁਰੂ ਕੀਤੀ ਹੈ। ਗੁਰੂ ਜੀ ਨੇ ਕਿਹਾ ਪਹਿਲੇ ਕਿਹੜਾ ਧਰਤੀ ਵਿੱਚ ਪਾਣੀ ਹੈ ਨਹੀਂ ਸੀ ਉਭਰਦਾ, ਇਸ ਤਰੀਕੇ ਫਿਰ ਜਵਾਬ ਦਿੱਤਾ ਇਹਨਾਂ ਨੇ, ਧਰਤੀ ਦਾ ਪਾਣੀ ਜਿਹੜਾ ਹੈ ਉਹਨੂੰ ਬੜੇ ਯਤਨਾਂ ਨਾਲ ਕੱਢ ਕੇ ਫਿਰ ਫਸਲਾਂ ਆਦਿ ਨੂੰ ਸਿੰਜਣ ਆਦਿ ਦਾ ਕੰਮ ਕਰਨਾ ਪੈਂਦਾ, ਜੇ ਨਹੀਂ ਪੈ ਜਾਏ ਤੇ ਚਲ ਕੋਈ ਨਹੀਂ। ਇਹਨਾਂ ਨੇ ਦੱਸਿਆ ਵੀ ਗੁਰਬਾਣੀ ਨਹੀਂ ਆਈ ਹੈ, ਵੇਦ ਬਾਣੀ ਹੈ ਜਿਹੜੀ ਉਹ ਧਰਤੀ ਦੇ ਪਾਣੀ ਦੀ ਨਹੀਂ, ਸੰਸਕ੍ਰਿਤ ਵਿੱਦਿਆ ਵਿੱਚ ਬੜੀ ਮੁਸ਼ਕਲ ਦੇਣ ਕੀਤੀ ਜਾਂਦੀ ਹੈ। ਤੇਜ ਬੁੱਧ ਵਾਲੇ ਚਾਹੀਦੇ ਹਨ, ਗੁਰਬਾਣੀ ਨੂੰ ਸਾਧਾਰਨ ਬੁੱਧ ਵਾਲੇ ਵੀ ਇਸ ਤੋਂ ਲਾਭ ਉਠਾ ਸਕਦੇ। ਇਸ ਕਰਕੇ ਆਓ ਇਹ ਸਪਸ਼ਟ ਬਲਿਹਾਰੀ ਗੁਰੇ ਆਪਣੇ ਦੇਹਾਲੀ ਸਦਵਾ ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨ ਲਾਗੀ ਵਾਰ, ਗੁਰੂ ਤੇ ਆਪਣੇ ਤੇ ਸੌ ਵਾਰੀ ਬਲਿਹਾਰੇ ਜਾਵਾਂ। ਦਿਹਾੜੀ ਵਿੱਚ ਸੌ ਵਾਰੀ ਬਲਿਹਾਰੇ ਜਾਵਾਂ ਕਿਉਂ ਜੀ, ਇੰਨੇ ਵਾਰੀ ਬਲਿਹਾਰੇ ਜਾਣ ਦਾ ਕੀ ਮਤਲਬ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨ ਲਾਗੀ ਵਾਰ, ਅਸਲ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ। ਇਨਸਾਨ ਦੇ ਵਿੱਚ ਚਾਰ ਕਿਸਮ ਦੇ ਸੁਭਾਅ ਪਾਏ ਜਾਂਦੇ ਹਨ, ਪਸ਼ੂਆਂ ਵਾਲੇ, ਕੁੱਤਰਾਂ ਕੁੱਤਰਾਂ ਵਾਲੇ, ਅਭੂਤਾਂ ਪ੍ਰੇਤਾਂ ਵਾਲੇ, ਦੇਵਤਿਆਂ। ਅਸਲੀ ਸੁਭਾਅ ਇਸ ਜੀਵ ਦਾ ਕੀ ਹੈ? ਦੈਵਤਾ। ਉਹ ਦੈਵੀ ਸੁਭਾਅ ਜਿਹੜਾ ਦੱਬ ਗਿਆ, ਦੂਸਰੇ ਸੁਭਾਵੇ ਦੇ ਉੱਪਰ ਪ੍ਰਬਲ ਹੋ ਗਏ, ਜਿਵੇਂ ਚਿਟਿਆਈ ਨੂੰ ਮੈਲ ਢੱਕ ਲੈਂਦੀ ਹੈ। ਇਸੇ ਤਰ੍ਹਾਂ ਹੀ ਪ੍ਰਸੰਗ ਦੇ ਜ਼ੇਰੇ ਅਸਰ ਬੁਰਾਈਆਂ ਵਿੱਚ ਲੱਗਣ ਕਰਕੇ, ਭਜਨ ਪਾਠ ਨਾ ਕਰਨ ਕਰਕੇ, ਦੁਆਲੇ ਟੇ ਚ ਰਾਤ ਪੜ੍ਹਨ ਕਰਕੇ ਬੁਰੇ ਸੁਭਾਅ। ਅਸੂ ਸੁਭਾਅ ਕੀ ਹੈ? ਇਹਦੀ ਜ਼ਿੰਦਗੀ ਖਾਣ ਪੀਣ ਤੱਕ ਹੀ ਮਹਿਦੂਦ। ਅਸ਼ੁਕਰ ਕੁਕਰ ਸੁਭਾਅ ਲੜਾਈਆਂ ਪੜਾਈਆਂ ਤੱਕ ਇਹਦੀ ਜ਼ਿੰਦਗੀ ਮਹਿਦੂਦ। ਪ੍ਰੇਤ ਸੁਭਾਅ ਛੜੀਆ, ਲੋਕਾਂ ਨੂੰ ਛੜਨਾ ਕਈ ਤਰੀਕੇ। ਇਹ ਸੁਭਾਅ ਜਿਹੜੇ ਹਨ ਇਹ ਉਪਰੇ ਹਨ। ਦਰਅਸਲ ਜੀਵ ਦਾ ਆਪਣਾ ਸੁਭਾਅ ਦੈਵੀ ਸੁਭਾਅ ਹੈ। ਦੇਵਤਿਆਂ ਦਾ ਸੁਭਾਅ ਕੀ ਹੁੰਦਾ? ਪਰਮੇਸ਼ਰ ਦਾ ਭਜਨ ਕਰਨਾ, ਸਭ ਦੀ ਕੋਸ਼ਿਸ਼। ਇਹ ਸੁਭਾਅ ਇਸਦਾ ਆਪਣਾ ਹੈ। ਬਾਕੀ ਉਪਰੇ ਸੁਭਾਅ ਕਾਰਜ ਸਿੱਧੀ ਵਾਸਤੇ ਪਰਮੇਸ਼ਰ ਨੇ ਇਸ ਨੂੰ ਦਿੱਤੇ ਹਨ। ਇਸਨੇ ਉਹਨਾਂ ਸੁਭਾਵਾਂ ਨੂੰ ਪ੍ਰਬਲ ਕਰ ਲਿਆ, ਆਪਣੇ ਸੁਭਾਅ ਨੂੰ ਦਬਾ ਲਿਆ। ਜਦੋਂ ਗੁਰੂ ਸ਼ਰਨ ਵਿੱਚ ਆਉਂਦਾ ਹੈ, ਇਹਦਾ ਅਸਲੀ ਸੁਭਾਵ, ਦੈਵੀ ਸੁਭਾਵ ਜਿਹੜਾ ਹੈ, ਇਸ ਨੂੰ ਪ੍ਰਾਪਤ ਹੁੰਦਾ ਹੈ। ਦੂਸਰੇ ਸੁਭਾਵ ਫਿਰ ਦੱਬ ਜਾਂਦੇ ਹਨ। ਦੈਵੀ ਸੁਭਾਵ ਇੱਥੇ ਜ਼ਿੰਦਗੀ ਵਿੱਚ ਦੇਵਤਾ ਬਣ ਜਾਂਦਾ। ਦੇਵਤਿਆਂ ਤੋਂ ਬਾਅਦ ਇਸਦਾ ਜੋ ਇਸਦਾ ਆਪਣਾ ਆਪਾ ਹੈ, ਉਹਦੇ ਵਿੱਚ ਸਥਿਤੀ ਫਿਰ ਤਦਰੂਪ ਹੋ ਜਾਂਦਾ ਹੈ। ਤਾਂ ਤੇ ਇਹਦਾ ਸਹੀ ਅਰਥ ਹੈ। ਬਾਬਾ ਅਮਰਦਾਸ ਜੀ ਨੇ ਚੂੰਕਿ ਇੰਦਰੀ ਸੀ ਪਈ ਸਾਰੀ ਰਾਤ ਕੰਨ ਦੁਆਰਾ ਹੋ ਕੇ ਇਹ ਬਾਣੀ ਇਹ ਬਚਨ ਹਿਰਦੇ ਵਿੱਚ ਪਹੁੰਚੇ, ਆਸਾਨੀ ਨਾਲ ਸਮਝ ਆ ਗਏ, ਕਿਉਂਕਿ ਉਹਨਾਂ ਦੀ ਲਗਨੀ ਗੁਰੂ ਮਿਲਾਪ ਵਾਸਤੇ ਸੀ। ਉਹਨੂੰ ਬੜੇ ਆਸਾਨੀ ਨਾਲ ਸਮਝ ਆ ਗਏ ਔਰ ਹੈਰਾਨ ਵੀ ਹੋ ਰਹੇ ਨੇ। ਸਾਡੇ ਘਰੋਂ ਇਹ ਲੜਕੀ ਕੁਛ ਪਤਾ ਨਹੀਂ ਕਿਸ ਬਜ਼ੁਰਗ ਦੇ ਕਲਾਮ ਪੜ੍ਹ ਰਹੀ ਹੈ, ਇਸੀ ਗੱਲ ਸਿੱਧ ਕਰ ਰਹੇ ਨੇ ਬਚਨ ਜੋ ਕਿ ਮੈਨੂੰ ਪੰਚ ਕਹਿ ਰਿਹਾ ਸੀ। ਅੱਗੇ ਫਿਰ ਅਗਲਾ ਸਲੋਕ ਨਿਯਮ ਦੱਸਦਾ ਹੈ। ਚੜ ਜਾਵੇ, ਇਤਨੀ ਰੋਸ਼ਨੀ ਹੋ ਜਾਏ, ਇਤਨੀ ਰੋਸ਼ਨੀ ਹੋਣ ਦੇ ਬਾਵਜੂਦ ਮਨ ਦੇ ਅੰਦਰ ਇੱਕ ਇਹੋ ਜਿਹਾ ਅੰਧੇਰਾ ਹੈ ਜਿਹੜਾ ਸਾਰੇ ਦੁੱਖਾਂ ਦਾ ਮੂਲ ਹੈ, ਜਿਸ ਦੀ ਬਾਬਤੀ ਐਸੇ ਫਰਮਾਨ ਅੰਧਕਾਰ ਸੁਕਬੂਨਸ ਹੋਈ ਹੈ, ਰਾਜਾ ਰੰਕ ਦੋ ਮਿਲ ਹੋਈ। ਉਸ ਅਗਿਆਨ ਦੇ ਨਹਿਰੇ ਵਿੱਚ ਭਾਵੇਂ ਗਰੀਬ ਹੈ ਭਾਵੇਂ ਬਾਦਸ਼ਾਹ, ਦੋਵੇਂ ਖੇਡੇ ਖਾਨੇ, ਦੋਵੇਂ ਦੁਖੀ ਹੁੰਦੇ ਹਨ। ਜਿੰਨੀ ਦੇਰ ਤੱਕ ਗੁਰੂ ਗਿਆਨ ਦੀ ਰੋਸ਼ਨੀ ਨਹੀਂ ਮਿਲਦੀ, ਉਹ ਹਨੇਰਾ ਦੂਰ ਨਹੀਂ ਹੁੰਦਾ, ਬਾਹਰਲੀਆਂ ਰੋਸ਼ਨੀਆਂ ਉਸਨੂੰ ਦੂਰ ਨਹੀਂ ਕਰ ਸਕਦੀਆਂ। ਅਤੇ ਸੁੱਖ ਨਹੀਂ ਮਿਲਦਾ ਹੈ ਹਿੰਦੁਸਤਾਨ ਦੇ ਵਿੱਚ ਔਰੰਗਜ਼ੇਬ ਦੀ ਚੱਕਰਵਰਤੀ ਹਕੂਮਤ ਹੈ, ਗੁਰੂ ਸੱਤਵੇਂ ਪਾਤਸ਼ਾਹ ਰਹਿ ਸਾਹਿਬ ਮਹਾਰਾਜ। ਔਰੰਗਜ਼ੇਬ ਦੇ ਪਾਸ ਕਿਸੇ ਨੇ ਜ਼ਿਕਰ ਕੀਤਾ, ਤੁਹਾਡੇ ਬਜ਼ੁਰਗਾਂ ਨੂੰ ਗੁਰੂ ਨਾਨਕ ਪੀਰਾਂ ਪੀਰ ਹੋਏ ਹਨ, ਉਹਨਾਂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ ਬਾਬਾ। ਸੋ ਸਦੇ ਇੱਕ ਦਫ਼ਾ ਦਾ ਜ਼ਿਕਰ ਹੁਮਾਯੂੰ ਸ਼ੇਰਸ਼ਾਹ ਸੂਰੀ ਤੋਂ ਸ਼ਿਕਸਤ ਖਾ ਕੇ ਜਾ ਰਹੇ ਸੀ ਪੰਜਾਬ ਦੇਸ਼ ਵਿੱਚ ਹੀ ਹੋ ਕੇ ਆਪਣੇ ਦੇਸ਼ ਵਿੱਚ ਪਤਾ ਲੱਗਿਆ ਰਸਤੇ ਦੇ ਵਿੱਚ ਗੁਰੂ ਨਾਨਕ ਜੀ ਦੇ ਦੂਜੇ ਜਨਸ਼ੀ ਗੁਰੂ ਅੰਗਦ ਦੇ ਮਹਾਰਾਜ ਗੁਰੂ ਜੋਤ ਦਿਵਾਉਂਦੇ ਉਸਨੂੰ ਦੱਸਿਆ ਵੀ ਤੁਹਾਡੇ ਬਜ਼ੁਰਗਾਂ ਨੂੰ ਬਖਸ਼ਿਸ਼ ਹੋਈ ਸੀ ਸਤ ਬਾਤ ਸਾਈਂ ਜੀ ਦੂਜੀ ਥਾਈਂ ਇਹ ਸਭ ਪਿੱਛੇ ਉੱਠ ਗਿਆ ਪਿੱਛੇ ਚੱਲੀਏ ਜਾਂਦੇ ਜਾਂਦੇ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਸਮਾਧੀ ਵਿੱਚ ਬੈਠੇ ਹੋਏ ਇਹ ਆਇਆ ਕਾਫੀ ਦੇਰ ਤੱਕ ਖੜਾ ਰਿਹਾ ਅਤੇ ਇਹਦੇ ਚਿੱਤ ਵਿੱਚ ਖਿਆਲ ਆਇਆ ਦੇਖੋ ਮੈਂ ਬਾਦਸ਼ਾਹ ਹਿੰਦੁਸਤਾਨ ਦਾ ਕਿੰਨੀ ਦੇਰ ਦਾ ਖੜਾ ਅਜੇ ਤੱਕ ਮੈਨੂੰ ਨਹੀਂ ਬੁਲਾਇਆ ਖੈਰ ਚਿੱਤ ਵਿੱਚ ਕ੍ਰੋਧ ਪੈਦਾ ਹੋਇਆ ਵੀ ਸਿਰ ਕਲਮ ਕਰਦੇ ਤਲਵਾਰ ਨੂੰ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ ਖਿੱਚਣ ਵਾਸਤੇ ਉੱਥੇ ਜੁੜ ਜਾਂਦੀ ਦੂਜਾ ਫਿਰ ਜ਼ੋਰ ਲਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਉਹ ਵੀ ਜੁੜ ਗਿਆ ਜਦੋਂ ਇਹੋ ਜਿਹੀ ਹਾਲਤ ਹੋਈ ਗੁਰੂ ਜੀ ਨੇ ਨੇਤਰ ਖੋਲ ਕੇ ਕਿਹਾ ਅੱਛਾ ਇਹ ਤੇਰੀ ਤਲਵਾਰ ਸ਼ੇਰ ਸ਼ਾਹ ਦੇ ਸਾਹਮਣੇ ਕਿੱਥੇ ਗਈ ਸੀ ਫਕੀਰਾਂ ਦੇ ਉੱਪਰ ਤਲਵਾਰ ਨਿਕਲਦੀ ਹੈ ਸ਼ਰਮਿੰਦਾ ਹੈ ਚਾਲੀ ਜੀ ਮਹਾਰਾਜ ਗੁਰੂ ਨਾਨਕ ਜੀ ਨੇ ਹੁਕਮ ਕੀਤਾ ਸੀ ਤੁਹਾਡੀ ਪੀੜ੍ਹੀ ਕੁਛ ਦਰ ਕੁਛ ਚੱਲੇਗੀ ਅਤੇ ਹੁਣ ਦੂਜੇ ਥਾਈਂ ਖੁਸ ਗਈ ਕੋਈ ਗਲਤੀ ਕੀਤੀ ਹੋਣੀ ਗੁਰੂ ਬਾਬੇ ਦਾ ਕੋਈ ਸ਼ਕਤੀ ਤਾਂ ਨਾਲ ਰੱਖੀ ਹੋਣੀ ਬਚਨ ਸੀ ਨਿਆਂ ਦਾ ਰਾਜ ਕਰੋਗੇ ਤੁਹਾਡਾ ਕੁਛ ਦਰ ਕੁਛ ਚੱਲੇਗੀ ਸੋ ਇਤਿਹਾਦ ਮੇਰੇ ਤਾਂ ਹੁਣੇ ਜਾਣਾ ਸੀ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ ਹਰ ਤਾਈਂ ਕਿਉਂਕਿ ਤੁਸੀਂ ਤਲਵਾਰ ਕੀਤੀ ਦੇਸ਼ ਮਿਲੇਗਾ ਆਪਣੇ ਦੇਸ਼ ਨੂੰ ਚਲਾ ਜਾ ਆਪਣਾ ਸਥਾਨ ਨੂੰ ਵਾਪਸੀ ਦੋ ਸਾਲ ਪਿੱਛੋਂ ਆਏਗਾ ਤੇਰਾ ਰਾਜ ਮਿਲ ਜਾਏਗਾ ਇਤਿਹਾਸ ਖੈਰ ਇੱਧਰ ਔਰੰਗਜ਼ੇਬ ਸੀ ਹਿੰਦੁਸਤਾਨ ਦਾ ਬਾਦਸ਼ਾਹ ਉਹਨੂੰ ਕਿਸੇ ਨੇ ਦੱਸਿਆ ਥੋੜ੍ਹੇ ਬਜ਼ੁਰਗਾਂ ਦੇ ਮਿਹਰ ਹੋਈ ਗੁਰੂ ਨਾਨਕ ਜੀ ਦੀ ਉਸਨੇ ਪੁੱਛਿਆ ਅੱਜ ਉਹਨਾਂ ਦੀ ਗੱਦੀ ਦਾ ਜਨ ਸੀ ਕੌਣ ਹੈ ਸਤਵੇਂ ਪਾਤਸ਼ਾਹ ਸਤਵਾਂ ਗੁਰੂ ਨਾਨਕ ਗੁਰੂ ਹਰਿਰਾਇ ਸਾਹਿਬ ਮਹਾਰਾਜ ਕੀਰਤਪੁਰ ਜੋਤ ਜੀ ਬਣਦੇ ਹਨ ਸੋ ਖਿਆਲ ਆਇਆ ਸ੍ਰੀ ਦਰਸ਼ਨ ਕਰ ਉਸ ਵਕਤ ਦੇ ਬੜੇ ਬੜੇ ਰਾਜਪੂਤ ਰਾਜੇ ਉਦੇ ਸਿੰਘ ਜੈ ਸਿੰਘ ਵਗੈਰਾ ਵਗੈਰਾ ਇਹਦੇ ਸ਼੍ਰੀ ਗੁਰਦਾਰ ਬਣ ਕੇ ਖੜਦੇ ਸੀ ਅਤੇ ਹਿੰਦੁਸਤਾਨ ਦੀ ਚਕਰਵਰਤੀ ਸਿੰਘ ਹਜ਼ਾਰਾਂ ਮਰਦਾਂ ਮੀਰ ਦੀ ਬਾਦਸ਼ਾਹੀ ਉਹਨਾਂ ਨੂੰ ਬੁਲਾ ਕੇ ਕਹਿੰਦੇ ਜੇ ਮੈਨੂੰ ਗੁਰੂ ਕੇ ਦਰਸ਼ਨ ਕਰਾਉਣ ਤੁਹਾਡਾ ਬੜਾ ਅਹਿਸਾਨਮੰਦ ਹੁੰਦਾ ਉਹਨਾਂ ਕਿਹਾ ਗੁਰੂ ਦੇ ਪਰਵਾਹ ਹੁੰਦਾ ਹੈ ਹਾਂ ਪ੍ਰੇਮ ਦੇ ਵਸੀ ਭੂਤ ਨਾ ਹੋ ਕਿਸੇ ਵਕਤ ਦੇ ਵਸੀ ਭੂਤ ਨਹੀਂ ਹੁੰਦਾ ਤੁਸੀਂ ਪ੍ਰਾਰਥਨਾ ਕਰਾਂਗੇ ਕੋਸ਼ਿਸ਼ ਕਰਾਂਗੇ ਅਗਰ ਤੁਹਾਡੇ ਭਾਗ ਵਿੱਚ ਹੋਇਆ ਕੀਰਤਪੁਰ ਸਾਹਿਬ ਆ ਗਏ ਹੋਰ ਤੇ ਸਹਿਲਕਾਰ ਆ ਗਏ ਨਾਲ ਕਈ ਰਾਜਪੂਤ ਆ ਗਏ ਹੈ ਗੁਰੂ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਗਈ ਹਜ਼ੂਰ ਦੇ ਪਵਿੱਤਰ ਦਰਸ਼ਨ ਔਰੰਗਜ਼ੇਬ ਚਾਹੁੰਦਾ ਹੈ ਕਿਰਪਾ ਕਰੋ ਨਾਲ ਦਿੱਲੀ ਦੀ ਸੰਗਤ ਨੂੰ ਦਰਸ਼ਨ ਹੋ ਜਾਣਗੇ ਗੁਰੂ ਜੀ ਨੇ ਕੱਲ੍ਹ ਜਵਾਬ ਮਿਲੇ ਉਹਨਾਂ ਦੀ ਜਿਸਾ ਜੋ ਰਿਹਾਇਸ਼ ਕਰਾ ਦਿੱਤੀ ਗਈ ਔਰ ਅੱਛੀ ਤਰ੍ਹਾਂ ਕਰਾ ਦਿੱਤਾ ਗਿਆ ਦੂਸਰੇ ਦਿਨ ਦਰਬਾਰ ਵਿੱਚ ਗੁਰੂ ਜੀ ਨੇ ਕਿਹਾ ਦੇਖੋ ਸਾਨੂੰ ਤਾਂ ਸਾਡੇ ਗੁਰੂ ਗੋਬਿੰਦ ਮਹਾਰਾਜ ਦਾ ਹੁਕਮ ਹੈ ਅਸੀਂ ਉੱਥੋਂ ਨਹੀਂ ਜਾਣਾ ਨਾ ਉਹਨੂੰ ਦਰਸ਼ਨ ਦੇਣੇ ਨਾ ਉਹਦਾ ਦਰਸ਼ਨ ਕਰਨਾ ਹਾਂ ਔਰੰਗਜ਼ੇਬ ਪਰਮਾਤਮਿਕ ਬੰਦਾ ਨਹੀਂ ਉਹ ਤਾਂ ਗੁਰੂ ਘਰ ਦੀ ਕਰਮਾ ਸਥਿਤੀ ਦੇਖਣਾ ਚਾਹੁੰਦਾ ਹੋਰ ਕੁਛ ਨਹੀਂ ਸਥਿਤੀ ਨੂੰ ਕਰਾਮਾਤ ਲੱਛਾ ਨਹੀਂ ਮੰਨਿਆ ਕਰਾਮਾਤ ਕਿਹਾ ਹੈ ਇਸ ਕਰਕੇ ਚਲੋ ਜੇ ਚਾਹੁੰਦਾ ਹੈ ਕੋਈ ਸਿੱਖ ਉੱਠੋ ਉਹਦੀ ਜ਼ਬਾਨ 'ਤੇ ਗੁਰੂ ਨਾਨਕ ਦੱਸੇਗਾ ਜੋ ਚਾਹੇਗਾ ਹੋ ਜਾਏਗਾ ਆਪ ਜੀ ਦਾ ਬੜਾ ਸਾਹਿਬ ਜ਼ਿਆਦਾ ਆਰਾਮ ਦਾ ਹੱਥ ਜੋੜ ਕੇ ਖੜਾ ਹੋ ਗਿਆ ਤੇ ਬਸ ਹੁਕਮ ਇਹ ਦਾਸ ਇਹ ਸੇਵਾ ਕਰਨ ਨੂੰ ਤਿਆਰ ਗੁਰੂ ਜੀ ਕਹਿੰਦੇ ਬੇਟਾ ਜਾਓ ਅਤੇ ਖਿਆਲ ਰੱਖੀ ਉਸਦੀ ਕਿਸੇ ਦੇ ਜਨਮ ਦੀ ਕਠਿਨ ਤਪੱਸਿਆ ਕੀਤੀ ਉੱਥੇ ਵਿਰਾਜ ਪਾ ਲੈਂਦੇ ਹਨ ਫਕੀਰਾਂ ਦਾ ਦਰਜਾ ਬਹੁਤ ਵੱਡਾ ਕਿਸੇ ਦੇਸ਼ ਵਿੱਚ ਨਾਲ ਨਹੀਂ ਖੈਰ ਉੱਥੇ ਜੋ ਚਾਹੇਗਾ ਉਹ ਜਾਏਗਾ ਇਹਦੀ ਜ਼ਬਾਨ 'ਤੇ ਗੁਰੂ ਨਾਨਕ ਦੱਸੇ ਵਿਚਾਲੇ ਪਾਉਣੇ ਸ਼ੁਰੂ ਕੀਤੇ ਉਹਨਾਂ ਸਮਾਂ ਦੇ ਜੇ ਪਹੁੰਚਣ ਪਾਲਕੀ 'ਤੇ ਬੈਠ ਕੇ ਜਦੋਂ ਚੱਲਣ ਲੱਗੇ ਰਾਮ ਰਾਏ ਜੀ ਸਾਰ ਕੋ ਹਰ ਇੱਕ ਦਿਨ ਪਾਲਕੀ ਨੂੰ ਉਹਨੂੰ ਕਿਹਾ ਤੁਸੀਂ ਤੁਰੇ ਹੋ ਜ਼ਬਾਨ ਨਾਲ ਬਚਨ ਕੀਤਾ ਪਾਲਕੀ ਬਿਨਾਂ ਕਹਾਰਾਂ 'ਤੇ ਚੱਲੇ ਪਾਲਕੀ ਚੱਲ ਕੇ ਕਹਿਣਗੇ ਅਜੇ ਹੀ ਬਹੁਤ ਨੂੰ ਖਰਚਣ ਲੱਗ ਪਏ ਹਾਂ ਅਜੇ ਤਾਂ ਕੋਈ ਲੋੜ ਨਹੀਂ ਸੀ ਅਤੇ ਪਾਤਸ਼ਾਹ ਮੈਂ ਪਰਖਦਾ ਸੀ ਵੀ ਕੀ ਮੇਰੀ ਜ਼ਬਾਨ 'ਤੇ ਗੁਰੂ ਨਾਨਕ ਜੀ ਆ ਬੱਚੇ ਨੇ ਸੀ ਮੈਂ ਫਿਕਰ ਨਾ ਕਰਤੇ ਵੀ ਜ਼ਬਾਨ 'ਤੇ ਗੁਰੂ ਨਾਨਕ ਠੀਕ ਹੈ ਜੋ ਚਾਹੇਗਾ ਹੋ ਜਾਏ ਸਰ ਉੱਥੇ ਪਹੁੰਚੇ ਪਹਿਲੇ ਦਿਨ ਚਾਰ ਸਵੇਰੇ ਦਿਨਾਂ ਤੋਹਾਂ ਦੇ ਪਾਲਕੀ ਸਾਰੇ ਸ਼ਹਿਰ ਦੇ ਸਾਰੇ ਬਾਜ਼ਾਰ ਗਲੀ ਚੀਚਿਆਂ ਵਿੱਚ ਯੋਗ ਥਾਂ ਰਿਹਾਇਸ਼ ਹੋ ਗਈ ਹੈ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਬੜੇ ਬਣੇ 350 ਕਰਾਮਾਤਾਂ ਦੱਸੀਆਂ ਯੂੰ ਯੂੰ ਦੇਖਦਾ ਬੱਤ ਮੋਤੀ ਹੁੰਦਾ ਜਾਂਦਾ ਗੁਰੂ ਸਾਹਿਬ ਅਤੇ ਲਾਲ ਹੁੰਦਾ ਜਾਂਦਾ ਹੈ, ਪਰ ਕਾਜ਼ੀ ਹੋਣਾ ਬੜੇ ਕੋਲ ਆਉਂਦੀ ਹੈ। ਐਸਾ ਨਾ ਹੋਵੇ ਸਾਡੇ ਇਸਲਾਮ ਨੂੰ ਛੋੜ ਕੇ ਇੱਧਰ ਚਲਾ ਗਏ। ਉਹ ਕੁਛ ਨਾ ਕੁਛ ਬਹਾਨੇ ਬਣਾਉਂਦੇ ਰਹਿੰਦੇ ਕਿ ਮੈਂ ਕੰਮ ਦੀ ਆ ਹੈ ਐਸਾ ਕੁਛ, ਉਹਦੇ ਖਿਆਲ ਨੂੰ ਖੇਡਦੇ ਰਹਿੰਦੇ। ਅਸੀਂ ਬਾਣੀ 'ਤੇ ਆ ਕੇ ਉਹਨਾਂ ਸੋਚਿਆ ਜੀ ਬਾਣੀ ਦੀ ਬੇਅਦਬੀ ਕਰਦੇ ਰਹੇ, ਸ਼ਹਿਦੇ ਦੀ ਕਰਾਮਾਤ ਲੈਂਦੀ ਰਹੇ। ਇੱਕ ਦਿਨ ਦਰਬਾਰ ਵਿੱਚ ਜਿੱਥੇ ਸੱਜੇ ਪਾਸੇ ਚੌਂਕੀ ਹੁੰਦੀ ਹੈ ਬਜ਼ੁਰਗਾਂ ਦਾ ਸੱਜੇ ਪਾਸੇ, ਉਹਦੇ ਜਿੱਥੇ ਬੈਠਣਾ ਸੀ ਲਿਖਾਈ ਦੇ ਹੇਠਾਂ ਬਾਣੀ ਦੇ ਪੁੱਤਰਿਆ ਉੱਤੇ ਉੱਪਰ ਬਹਿ ਜਾਣਗੇ, ਬੇਅਦਬੀ ਹੋ ਜਾਏਗੀ, ਇਹਦੀ ਕਰਾਮਤ ਨਸ਼ਟ ਹੋ ਜਾਏਗੀ, ਆਰਾਮਦਾਇਕ ਵੀ ਖੜੇ ਹੋ ਜਾਏਗਾ। ਬਾਤ ਇੱਥੇ ਤੱਕ ਪਹੁੰਚ ਗਈ, ਸੋਚ ਹੈ ਤੇਰੇ ਪੁੱਤਰੇ ਤੱਕ ਸਿਰ ਤੇਰੇ ਕਿ ਫਿਰ ਚੰਕੀ ਕਿਵੇਂ ਮੰਗੀ, ਬਾਣੀ ਦੇ ਮਸਲਿਆਂ ਦੇ ਵਿਚਾਰਾਂ 'ਚ ਲੱਗੀ। ਜਿਵੇਂ ਪੁੱਛਣ ਲੱਗਾ ਪੁੱਤਰ ਜੀ, ਉਹ ਇਹ ਜੋ ਬਚਨ ਲਿਖਿਆ ਗੁਰੂ ਨਾਨਕ ਜੀ ਨੇ, ਜੇ ਸੋਚਣ ਦਾ ਉਦਵਾ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦੇ ਹਨ ਗੁਰੂ ਨਾਨਕ ਦੇਵ ਜੀ, ਕਿਹਾ ਜਿਹਾ ਅੰਧੇਰਾ ਅਤੇ ਕਿਹਾ ਜਿਹਾ ਚਾਨਣ ਹੈ ਗੁਰੂ ਨਾਨਕ ਦੇਵ ਜੀ। ਹਮਰਾ ਇਹ ਕਹਿਣਗੇ ਬਾਦਸ਼ਾਹ ਤੂੰ ਸੰਸਾਰੀ ਜਿੰਦਾ ਹੈ, ਕਰਾਮਾਤ ਸੰਸਾਰ ਵਿੱਚ ਮਾਇਆ ਵਿੱਚ ਦੇਖੀ ਤਾਂ ਇਹ ਤਾਂ ਪਰਮਾਰਥ ਬੰਦਿਆਂ ਦੀ ਗੱਲ ਹੈ। ਕਿਤੇ ਆਦ ਇਹ ਵੀ ਅੱਛੀ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਸਮਝਦੇ ਬਾਣੀ ਦਾ ਪਾਠ ਹੁੰਦਾ ਚਲਾ ਜਾਂਦਾ, ਉੱਠ ਕੇ ਬੈਠ ਕੇ ਕੰਨਾਂ ਦੇ ਗੁਣਿਆਂ ਦੁਆਰਾ ਇਸ ਅੰਦਰ ਸਮੁਖੀ ਨਹੀਂ। ਜਦੋਂ ਇਹੋ ਜਿਹਾ ਬਚਨ ਹੁੰਦਾ ਅੱਛੀ ਤਰ੍ਹਾਂ ਆਪਦੇ ਸਮਝਾਉਂਦਾ, ਕਿਉਂਕਿ ਆਪਦੀ ਲਗਨ ਗੁਰੂ ਜੀ ਲਾਭ ਵਾਸਤੇ ਸੀ। ਜਿਨ ਸਤਿਗੁਰ ਕਿਨੇ ਨਾ ਪਾਏ, ਉਹ ਦਿਨ ਸਤਿਗੁਰ ਕਿਨੇ ਨਾ ਪਾਏ, ਸਤਿਗੁਰੂ ਵਿੱਚ ਆ ਪ੍ਰਖਣ ਕਰ ਪ੍ਰਕਾਸ਼ ਸੁਣਾਇਆ, ਸਤਿਗੁਰ ਮੇਲੇ ਸਦਾ ਮੁਖਿਆ ਜੀ ਵਿੱਚੋਂ ਮੋਹ ਚੁਕਾਇਆ, ਇਸਨੇ ਜੀ ਚਾਹਿਆ ਜੀ ਸੱਚੇ ਸੰਚਿਤ ਲਾਇਆ ਜੀ ਜੀ ਦਾਤਾ ਸਾਹਿਬ ਵਾਹਿਗੁਰੂ। ਸਭ ਨੂੰ ਨੇੜੇ ਤੇ ਨੇੜੇ, ਹੱਥਾਂ ਪੈਰਾਂ ਨਾਲੋਂ ਵੀ ਨੇੜੇ ਹੈ, ਪਰ ਇਤਨੀ ਨਜ਼ਦੀਕਤਰ ਵਸਤੂ ਨੂੰ ਗੁਰੂ ਕਿਰਪਾ ਤੋਂ ਬਿਨਾਂ ਅੱਜ ਤੱਕ ਇਸਨੇ ਪ੍ਰਾਪਤ ਨਹੀਂ ਸੀ। ਇਹ ਜੇ ਬਚਨ ਅੱਛੀ ਤਰ੍ਹਾਂ ਸਮਝ ਆਉਂਦੇ ਜਿਵੇਂ ਪਾਠ ਕਰਦੇ ਕਰਦੇ ਬਾਰਵੇਂ ਸਲੋਕ ਤੱਕ ਪਹੁੰਚ ਕੇ ਉੱਥੇ ਜਿਹੜੀ ਜ਼ੋਰਦਾਰ ਕੁਸ਼ਤੀ ਹੁੰਦੀ ਹੈ। ਸਾਡੇ ਤੇ ਰੱਬ ਦੇ ਵਿਚਾਲੇ ਜੇ ਕੋਈ ਪੜਦਾ ਹੈ ਤਾਂ ਮਨ ਦਾ ਹੀ, ਮਨ ਨੂੰ ਜੇਕਰ ਦੂਰ ਕਰ ਦਿੱਤਾ ਜਾਵੇ ਜੀਵ ਦਾ ਤੇ ਰੱਬ ਦਾ ਮਿਲਾਪ ਹੋਣ ਨੂੰ ਦੇਰ ਨਹੀਂ ਮਿਲਦੀ। ਇਹ ਹੀ ਸਾਰਾ ਇਸ਼ਾਰਤ ਹੈ। ਦੱਸਦੇ ਮਨ ਕੁੰਭੇ ਬੱਧਾ ਜਲ ਹੈ ਜਲ ਬਿਨ ਕੁੰਭ ਨਾ ਹੋਵੇ, ਗਿਆਨ ਕਾ ਬੱਧਾ ਮਨ ਰਹੇ ਗੁਰੂ ਬਿਨ ਗਿਆਨ। ਇਸ ਮਨ ਨੂੰ ਗੁਰੂ ਗਿਆਨ ਨਾਲ ਹੀ ਬੰਨਿਆ ਜਾ ਸਕਦਾ ਹੈ, ਹੋਰ ਕੋਈ ਇਸਦਾ ਉਪਾਅ ਨਹੀਂ ਹੈ। ਹਾਥੀ ਨੂੰ ਕੁੰਡੇ ਨਾਲ ਹੀ ਕਾਬੂ ਕੀਤਾ ਜਾ ਸਕਦਾ, ਮਹਾਰਤ ਹਾਥੀ ਦੇ ਸਿਰ ਤੇ ਕੁੰਡਾ ਨਹੀਂ ਬੈਠਾ ਹੁੰਦਾ, ਚਲਾਉਂਦਾ ਨਹੀਂ ਕਾਬੂ ਕਰੂ। ਇਸੇ ਤਰ੍ਹਾਂ ਮਨ ਰੂਪੀ ਹਾਥੀ ਨੂੰ ਕਾਬੂ ਕਰਨ ਵਾਲਾ ਗੁਰੂ ਗਿਆਨ ਰੂਪੀ ਕੁੰਡਾ ਹੀ ਹੈ। ਤੋ ਉਹ ਗਿਆਨ ਕਿੱਥੋਂ ਮਿਲੇ? ਗੁਰੂ ਤੋਂ ਮਿਲਦਾ, ਐਵੇਂ ਮਿਲਦਾ ਨਹੀਂ ਹੈ। ਪਿਛਲੇ ਸਮੇਂ ਦੇ ਵਿੱਚ ਲੋਕ ਕਈ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਬਾਜ਼ ਰੱਖਦੇ ਹੁੰਦੇ, ਬਾਜ਼ ਛੱਡਣਾ ਪੰਛੀ ਨੂੰ ਬਾਜ ਨੇ ਚਪੱਟੇ ਵਿੱਚ ਆਪਣੀਆਂ ਨੇ ਪੰਜਿਆਂ ਵਿੱਚ ਫੜ ਕੇ ਲੈ ਆਉਣਾ। ਇਸੀ ਤਰ੍ਹਾਂ ਮਨ ਪੰਛੀ ਤਬ ਲਗੁੜ ਜਬਲਗ ਵਿਖੇ ਵਾਸ਼ਦਾ ਨਾ ਹੈ, ਗਿਆਨ ਵਾਸ ਕੀ ਕਿਸ਼ਤ ਨੇ ਜਬ ਲਗਾਇਆ ਨਾ। ਮਨ ਰੂਪੀ ਪੰਛੀ ਦੀਆਂ ਉਡਾਰੀਆਂ ਉਨੀ ਦੇਰ ਤੱਕ ਹੀ ਹਨ, ਜਿੰਨੀ ਦੇਰ ਤੱਕ ਗਿਆਨ ਰੂਪੀ ਬਾਜਨੇ ਨੂੰ ਆਪਣੇ ਚਪੱਟੇ ਵਿੱਚ ਨਹੀਂ ਲੈ ਲਿਆ, ਆਪਣੇ ਪੰਜਿਆਂ ਵਿੱਚ ਨਹੀਂ ਲੈ ਲਿਆ, ਕਾਬੂ ਨਹੀਂ ਕਰ ਲਿਆ। ਉਹ ਗਿਆਨ ਕਿੱਥੋਂ ਮਿਲੇ ਜਿਹੜਾ ਮਨ ਨੂੰ ਕਾਬੂ ਕਰਨ ਵਾਲਾ? ਉਹ ਗੁਰੂ ਤੋਂ ਬਿਨਾਂ ਮਿਲਦਾ ਨਹੀਂ, ਹੋਰ ਕੋਈ ਉਪਾਅ ਨਹੀਂ। ਇਹੋ ਜਿਹੇ ਬਚਨ ਬਾਬਾ ਅਮਰਦਾਸ ਜੀ ਦੇ ਅੱਛੀ ਤਰ੍ਹਾਂ ਸਮਝ ਆਉਂਦੇ ਨੇ ਔਰ ਹੈਰਾਨ ਵੀ ਬੜੇ ਹੁੰਦੇ ਨੇ। ਇਸੀ ਤਰ੍ਹਾਂ ਜਿਉਂ ਜਿਉਂ ਅੱਗੇ ਪਾਠ ਹੁੰਦਾ ਗਿਆ ਚਲਾ ਜਾਂਦਾ, ਜਦੋਂ ਇਹੋ ਜਿਹਾ ਬਚਨ ਉਹਨਾਂ ਉੱਤੇ ਉਹਦਾ ਮਨ ਬਹੁਤ ਅੱਗੇ ਜਾ ਕੇ ਅਤਿਅੰਤ ਗੁਰੂ ਦੀ ਕਿਰਪਾ ਹੋ ਜਾਏ, ਤਮਾਮ ਬੁਰਾਈਆਂ ਮਨ ਵਿੱਚੋਂ ਨਿਕਲ ਜਾਣ, ਉਸੀ ਵਕਤ ਇਹ ਬਚਨ ਆਉਂਦਾ। ਕਰਤਾ ਲਾਹੀ ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ, ਤਾਂ ਮਿਲੇ ਤਾਂ ਨਦਰੀਆਂ ਆਈਆਂ, ਜਾਂ ਤੁਸੀਂ ਪਾਉਣਾ ਤਾਂ ਮਨ ਵਸਾਈ ਕਰ ਹੁਕਮ ਮਸਤਕ ਹੱਥ ਕਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸ਼ਬ ਤੁੱਥੇ ਨਾ ਨੇ ਦੁਪਾਈ ਕਿਰਪਾ ਸਾ। ਬੁਰਾਈਆਂ ਕਰਕੇ ਸਾਰੀ ਦੁਨੀਆ ਫਾਰ ਹੋ ਰਹੀ, ਜਿਸ ਦੀਆਂ ਬੁਰਾਈਆਂ ਨਿਕਲ ਗਈਆਂ ਉਹ ਦੇਵਤਾ ਹੀ ਨਹੀਂ ਬਲਕਿ ਈਸ਼ਵਰ ਹੈ ਪਰਮੇਸ਼ਰ। ਕੱਲੀ ਕੱਲੀ ਬੁਰਾਈ ਇਸ ਕੀ ਹਾਲਤ ਕਰਦੀ ਹੈ? ਰਾਜੇ ਨਲ ਨੇ ਜੂਆ ਖੇਲਿਆ, ਦਰਬ ਦਰ ਰੁਲਦਾ ਫਿਰਦਾ ਰਿਹਾ। ਚੱਕਰਵਰਤੀ ਰਾਜਾ ਸੀ ਹਿੰਦੁਸਤਾਨ ਦੇ ਵਿੱਚ, ਜੂਆ ਖੇਲ ਕੇ ਸਭ ਕੁਛ ਹੀ ਹਾਰ ਗਿਆ। 12 ਸਾਲ ਦਾ ਬਨਵਾਸ ਉਹ ਕੱਟਿਆ ਦੁਨੀਆਂ ਜਾਣ, ਕਿਵੇਂ ਉੱਥੇ ਰਾਜੇ ਕੀ ਤੇ ਜਾ ਕੇ ਉੱਥੇ ਉੱਥੇ ਕਿਵੇਂ ਨੌਕਰੀਆਂ ਕੀਤੀਆਂ? ਤੋ ਇਸੀ ਤਰ੍ਹਾਂ ਰਾਵਣ ਆਪਣੇ ਸਾਨੀ ਆਪ ਸੀ ਜੀ ਦੇ ਬੜੇ ਬੜੇ ਦੇਵਤਾ ਕਾਬੂ ਸਨ। ਹਾਂਜੀ, ਉਸ ਰਾਵਣ ਨੇ ਸੀਤਾ ਨੂੰ ਚੜਾਇਆ। ਕੀ ਹਾਲ ਹੋਇਆ? ਇੱਕ ਲੱਖ ਪੂਤ ਸਵਾ ਲੱਖ ਨਾਸੀ ਤੇ ਰਾਵਣ ਚੜ ਦਿਆ ਉਹਨਾਂ ਨੂੰ, ਸਾਰੀ ਲੰਕਾ ਫੂਕੀ ਗਈ। ਤੋ ਇਸੀ ਤਰ੍ਹਾਂ ਕੱਲੀ ਕੱਲੀ ਉਗਰਾਈ ਸ਼ਰਾਬ ਕੀਤੀ ਜਾਦਵਾਂ ਨੇ, ਲੱਖਾਂ ਹੀ ਆਪਸ ਵਿੱਚ ਹੀ ਲੜਕੇ ਹੋਏ। ਤੋ ਸਾਰੀਆਂ ਬੁਰਾਈਆਂ ਨੂੰ ਖੋਲ ਕੇ ਰੱਖੀ, ਬੜਾ ਬੜਾ ਦਫ਼ਤਰ ਤਿਆਰ ਹੋ ਜਾਂਦਾ। ਹਾਂ ਤੇ ਇਹ ਮੋਟੀਆਂ ਮੋਟੀਆਂ ਦੋ ਤਿੰਨ ਗੱਲਾਂ ਦੱਸੀਆਂ, ਕੱਲੀ ਕੱਲੀ ਬੁਰਾਈ ਇਹਦਾ ਕੀ ਹਾਲ ਕਰਦੀ, ਜਿਹਦੇ ਵਿੱਚੋਂ ਸਾਰੀਆਂ ਨਿਕਲ ਜਾਣ। ਦੱਸੋ, ਦੇਵਤਾ ਹੋਣ ਦੀ ਸੰਸਥਾ ਕੋਈ ਉਹਦੇ ਵਿੱਚ? ਦੇਵਤਾ ਨਹੀਂ ਬਲਕਿ ਬੁਰਾਈਆਂ ਨੇ ਇਸ ਨੇ ਈਸ਼ਰ ਤੋਂ ਜੀਵ ਬਣਾਇਆ ਹੋਇਆ, ਨਿਕਲ ਜਾਣ ਆਪਣੀ ਅਸਲੀ ਅਵਸਥਾ ਦੇ ਵਿੱਚ, ਸਥਿਤ ਹੋ ਜਾ। ਅਤੇ ਗੁਰੂ ਦੀ ਕਿਰਪਾ ਖਾਸ ਹੋ ਜਾਏ, ਬੁਰਾਈਆਂ ਨਿਕਲ ਜਾਣ। ਡੈ ਦੇ ਸੋਜ ਤੁਹਾਨੂੰ ਫਿਰ ਜਦ ਪ੍ਰੇਖੋ ਤਤ ਸੋਏ ਮਨ ਵਸਿਆ ਦੇ ਨਾਨਕ ਜੇ ਪੂਰਨੀ ਕਿਰਪਾ। ਸੰਸਾਰ ਸਿੰਘ ਇਹੋ ਜਿਹੇ ਬਚਨ ਆਉਂਦੇ ਨੇ, ਬਾਬਾ ਅਮਰਦਾਸ ਜੀ ਹੈਰਾਨ ਹੁੰਦੇ ਨੇ। ਉਹਨਾਂ ਦੇ ਜੋ ਆਸ਼ਾ ਹੈ ਗੁਰੂ ਮਿਲਾਪ ਦੀ, ਉਸ ਦੀ ਪੁਸ਼ਟੀ ਕਰਦੇ ਚਲੇ ਜਾ। ਅਸੀਂ ਚੇਠਾੜ ਦੀਆਂ ਰਾਤਾਂ ਛੋਟੀਆਂ ਦਿਨ ਵੱਡੇ ਹੁੰਦੇ ਨੇ, ਹਸਪਤਾਲਾ ਹੋ ਗਿਆ ਤੇ ਆਪ ਜੀ ਉੱਥੇ ਤੋਂ ਨੀਚੇ ਉੱਤਰ ਕੇ ਜਿੱਥੇ ਦੁੱਧ ਰਿਕਾ ਜਾ ਰਿਹਾ ਸੀ ਉਹ ਲਿਖ ਕੇ ਸੁਣ ਲੱਗ ਪਏ, ਕਿਉਂਕਿ ਬਾਹਰੋਂ ਵੀ ਜਾਨਵਰ ਬੋਲਣ ਦੀ ਕੁਛ ਆਵਾਜ਼ ਆਉਣ ਲੱਗ ਪਈ। ਤੋ ਇਤਨੇ ਨੂੰ ਚਿੱਟਾ ਦਿਨ ਚੜ ਗਿਆ, ਮੂੰਹ ਨੂੰ ਮੂੰਹ ਦਿਸਣ ਲੱਗਾ, ਦੁੱਧ ਵੀ ਰਿੜਕਿਆ ਗਿਆ, ਨਾਨੀ ਦਾ ਪਾਸ ਵੀ ਹੋ ਗਿਆ। ਅੱਗੇ ਵੱਧ ਕੇ ਕਹਿੰਦੇ ਬੇਟਾ ਇਸ ਬਜ਼ੁਰਗ ਦਾ ਕਲਾਮ ਪੜ੍ਹਦੀ ਸਿਰ ਤੋਂ। ਬੀਬੀ ਨੇ ਕੁਛ ਸੰਕੋਚ ਕੀਤਾ, ਕਿਹਾ ਪਿਤਾ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ। ਬੇਟਾ ਗੁਰੂ ਨਾਨਕ ਕਿੱਥੇ? ਕਹਿੰਦੇ ਪਿਤਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੱਤਾਂ ਦੀਪਾਂ ਨੂੰ ਆਖਣਾ ਦੇ ਗੁਰਸਿੱਖੀ ਭਗਤੀ ਮਾਰਗ ਇਸ ਸਮੇਂ ਦੇ ਮੁਤਾਬਕ ਦਿਲ ਕਰਵਾਇਆ ਕਿ ਆਪਣੀ ਜਗ੍ਹਾ ਯਾਨੀ ਦੂਸਰੇ ਜਾਨਸ਼ੀਨ ਗੁਰੂ ਅੰਗਦ ਜੀ ਨੂੰ, ਮੇਰੇ ਪਿਤਾ ਜੀ ਨੂੰ ਗੱਡੀ ਤੇ ਬਿਠਾ ਕੇ ਆਪ ਅੰਤਰ ਧਿਆਨ ਹੋਵੇ। ਜਾਂ ਕਹਿ ਲਓ ਆਪਣੀ ਜੋਤ ਗੁਰੂ ਅੰਗਦ ਵਿੱਚ ਰੱਖੀ। ਸੋ ਜਿਵੇਂ ਇੱਕ ਰਾਜਾ ਇੱਕ ਪੁਸ਼ਾਕ ਲਾ ਕੇ ਦੂਸਰੀ ਪੁਸ਼ਾਕ ਪਹਿਨ ਕੇ ਦਰਖਤ ਤੇ ਉੱਪਰ ਆ ਪੈਂਦਾ, ਇਸੀ ਤਰ੍ਹਾਂ ਗੁਰੂ ਨਾਨਕ ਨੇ ਗੁਰੂ ਅੰਗਦ ਜਾਣਾ ਪੈਂਦਾ ਸਦੂਰ ਜੋਤ ਦੇ। ਜਦੋਂ ਇੰਨੀ ਗੱਲ ਸੁਣੀ ਖੁਸ਼ੀ ਦੀ ਹੱਦ ਨਾ ਲੱਗੀ, ਜਿਵੇਂ ਕਿਸੇ ਕੰਗਾਲ ਨੂੰ ਨਿਧੀ ਮਿਲਿਆ ਖੁਸ਼ੀ ਹੁੰਦੀ, ਉਸ ਦੇਰ ਵਾਸਤੇ ਵਿੱਚ ਸਮਾਧ ਦੀ ਹਾਲਤ ਵਿੱਚ ਆ। ਅਸੀਂ ਸ਼ੁਕਰ ਕੀਤਾ ਵੀ ਅੱਜ ਮੈਨੂੰ ਜਿਤਨੇ ਵੀ ਮੈਂ ਤੀਰਥ ਯਾਤਰਾ ਸ਼ੁਭ ਕਰਮ ਜਪਾ ਕੀਤਨਾ ਦਾ ਫਲ ਅੱਜ ਮਿਲਿਆ, ਮੈਨੂੰ ਗੁਰੂ ਦਾ ਪਤਾ ਲੱਗਿਆ। ਸਾਸ ਨੂੰ ਦੂਸਰੇ ਵਾਲੀ ਗੱਲ ਕੀ, ਬੜੇ ਕਈ ਜਨਮਾਂ ਦੇ ਪੁੰਨੇ ਇਕੱਠੇ ਹੋਣ ਤਾਂ ਇਸ ਨੂੰ ਗੁਰੂ ਮਿਲਾਪ ਦਾ ਵਰਨਾ ਹੁੰਦਾ ਨਹੀਂ। ਇਉਂ ਸ਼ੁਕਰ ਕੀਤਾ ਅਖੀਰ ਕਹਿਣ ਲੱਗੇ, ਬੇਟਾ ਮੈਨੂੰ ਗੁਰੂ ਮਿਲਾਪ ਦੇ ਵਾਸਤੇ ਇੱਕ ਇੱਕ ਦਿਨ ਸੌ ਸੌ ਵਰ੍ਹੇ ਵਰਗਾ ਗੁਜ਼ਰਦਾ, ਮੇਰਾ ਮਨ ਗੁਰੂ ਮਿਲਾਪ ਵਾਸਤੇ ਹੀ ਤੱਕ ਜਿਵੇਂ ਮੱਛੀ ਪਾਣੀ ਨਾ ਤਰਸੀ, ਮੈਨੂੰ ਗੁਰੂ ਦੇ ਚਰਨੀ ਸਿੱਖ ਮੈਂ ਤੇਰਾ ਬੜਾ ਅਹਿਸਾਨ ਮੰਦ ਹੋਵਾਂਗਾ। ਬੀਬੀ ਅਮਰੋ ਨੇ ਕਿਹਾ ਪਿਤਾ ਜੀ ਕਿਵੇਂ ਕਰਨਾ, ਮੈਂ ਆਪਣੇ ਪਿਤਾ ਨੂੰ ਦੁਨਿਆਵੀ ਪਿਤਾ ਮੰਗਣ ਨੇੜਾ ਪੂਰਾ ਮੰਨੀ, ਮੈਂ ਉਹਨਾਂ ਨੂੰ ਗੁਰੂ ਪਰਮੇਸ਼ਰ ਵੀ ਮੰਨੀ। ਸਿੱਖ ਦੇ ਵਾਸਤੇ ਗੁਰੂ ਦਾ ਹੁਕਮ ਖੁਦਾ ਹੀ ਹੁਕਮ ਹੁੰਦਾ ਹੈ, ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ, ਬੇਟਾ ਜਿੰਨੀ ਦੇਰ ਤੱਕ ਤੈਨੂੰ ਸਦੂਰ ਤੋਂ ਨਾ ਬੁਲਾਇਆ ਜਾਵੇ ਆਪਣੇ ਆਪ ਨਹੀਂ ਤਾਂ ਆਉਣਾ ਹੋਵੇ, ਇਸ ਕਰਕੇ ਕਿਵੇਂ ਕਰਨਾ ਮੈਂ ਸਦੂਰ ਨਹੀਂ ਦੱਸ ਸਕਦਾ। ਇਹ ਭਜਨ ਸੁਣ ਕੇ ਬਾਬਾ ਅਮਰਦਾਸ ਜੀ ਨੂੰ, ਬੇਟਾ ਮੈਂ ਵੀ ਦੁਨਿਆਵੀ ਰਿਸ਼ਤੇ ਵੱਲੋਂ ਤੇਰੇ ਪਿਤਾ ਤੋਂ ਨਹੀਂ, ਮੈਨੂੰ ਇੱਕ ਇੱਕ ਦਿਨ ਸੌ ਸੌ ਵਰ੍ਹੇ ਵਰਗਾ ਗੁਜ਼ਰਦਾ ਹੈ, ਇਸ ਗੱਲ ਦੀ ਖਿਮਾ ਮੈਂ ਮੰਗ ਦਿਆਂਗਾ ਅਗਰ ਨਾਰਾਜ਼ ਹੋਏ। ਖੈਰ ਜਦੋਂ ਐਸਾ ਕੀਤਾ ਜਾਣ ਵਾਸਤੇ ਤਿਆਰੀ ਹੋ ਗਈ, ਸਮੇਂ ਦੇ ਮੁਤਾਬਕ ਹੀ ਗੱਡੀ ਤਿਆਰ ਕਰਵਾ ਦਿੱਤੀ ਸੀ। ਆਪ ਸੋਚਾ ਸੋਚੇ ਪਿੱਛੇ ਚੱਲ ਪਏ ਸਾਧ ਸਿੰਘ, ਬਸਰ ਕਹਿੰਦੇ ਖਡੂਰ ਆ ਪਹੁੰਚਦੀ ਸੀ। ਸ਼ਾਮ ਦੇ ਵਕਤ ਆ ਕੇ ਗੁਰੂ ਚਰਨਾਂ ਦੇ ਸੀਸ ਰੱਖਿਆ, ਅੱਜ ਆਪਣੇ ਜਨਮ ਨੂੰ ਸਪਰਦਾ ਮੰਨਿਆ, ਜਦੋਂ ਗੁਰੂ ਦਾ ਮਿਲਾਪ ਸਾਨੂੰ ਸਵੇਲਾ ਜਿਸ ਦੱਸੀ ਜਿਵੇਂ ਸਾਧ ਸਿੰਘ ਫਿਰ ਗੁਰੂ ਚਰਨ ਵਿੱਚ ਬਾਬਾ ਅਮਰਦਾਸ ਜੀ ਪਹੁੰਚ ਜਾਂਦੇ ਹਨ। ਹੁਣ ਕਿਤੇ ਸੁਣਾ ਆਗਿਆ ਨਹੀਂ ਦਿੰਦਾ, ਵਾਸਤੇ ਗੁਰੂ ਸਤੋਤਰ ਦੇ ਜਦ ਵਿੱਚ ਸਭ ਨੇ ਬੋਲਣਾ, ਜਿਹਨਾਂ ਨਹੀਂ ਵੀ ਰਸਨਾ ਪਵਿੱਤਰ ਕੀਤੀ ਉਹ ਵੀ ਕਰ ਲਿਆ। Thank you.
Thank you.